ਲੋਕ ਮਹੱਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਜੀਵ ਦਾ ਸੰਸਾਰ ਵਿੱਚ ਪੜ੍ਹਨਾ ਅਤੇ ਵਿਚਾਰਨਾ ਸਫਲ ਹੈ ਜਾਂ ਨਹੀਂ ਮਹਾਰਾਜ ਜੀ? ਤੀਜੇ ਪਾਤਸ਼ਾਹ ਕਹਿੰਦੇ ਜਿਹੜੀ ਸੰਸਾਰਕ ਵਿੱਦਿਆ ਜਾਂ ਹੋਰ ਵਿੱਦਿਆਵਾਂ ਪੜ੍ਹਨੀਆਂ ਨਾ, ਵਿੱਦਿਆ ਪੜ੍ਹਨੀ ਆਪਣੇ ਥਾਂ ਹੁੰਦੀ, ਭਾਵੇਂ ਕਿਤੇ ਕੋਈ ਵੀ ਵਿੱਦਿਆ ਪੜ੍ਹਦਾ। ਕਹਿੰਦੇ ਪੜ੍ਹਨਾ, ਇਹ ਬੋਲਣਾ ਸਿੱਖਣਾ ਪੈਂਦਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਕਹਿੰਦੇ ਉਦੋਂ ਤੱਕ ਵੇਦਾਂ ਸ਼ਾਸਤਰਾਂ ਦਾ ਪੜ੍ਹਨਾ ਅਤੇ ਵਿਚਾਰਨਾ ਸੰਸਾਰ ਦੀ ਕਾਰ ਰੂਪ ਹੈ, ਜਦ ਤੱਕ ਸਰੀਰ ਦੇ ਅੰਦਰ ਤ੍ਰਿਸ਼ਨਾ ਰੂਪੀ ਵਿਕਾਰ ਹੈ, ਰੋਗ ਹੈ। ਸੋ ਜਿਹਨੇ ਪੜ੍ਹਨਾ ਗੁਣਨਾ ਕਰਕੇ ਦੁਨੀਆਂ 'ਚ ਪੜ੍ਹਾਈਆਂ ਕਰਕੇ ਪੈਸੇ ਲਈ ਹੋਈ ਟੱਕਰਾਂ ਮਾਰੀਆਂ, ਪੈਸਾ ਹੀ ਕਮਾਇਆ, ਜਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਕਥਾਵਾਂ ਕਰ ਕਰਕੇ ਪੈਸਾ ਹੀ ਇਕੱਠਾ ਕੀਤਾ, ਨਾਮ ਨਹੀਂ ਜਪਿਆ ਅਤੇ ਲੋਕਾਂ ਨੂੰ ਕਹਾਂ ਨਾਮ ਜਪਾਇਆ ਵੀ ਨਹੀਂ, ਉਹ ਤਾਂ ਫਿਰ ਕਹਿੰਦੇ ਬੇਅਰਥੀ ਆ ਭਾਈ। ਨਾਮ ਜ਼ਰੂਰ ਜਪਣਾ, ਆਉ ਮੈਂ ਵਿੱਚ ਸਭ ਪੜ੍ਹ ਥੱਕੇ ਦੂਜਾ ਭਾਏ ਖੁਆਰ। ਪਦਾਰਥਾਂ ਦੀ ਹੰਗਤਾ ਵਿੱਚ ਸਾਰੇ ਪੜ੍ਹ ਪੜ੍ਹ ਕੇ ਥੱਕ ਗਏ ਆ ਅਤੇ ਦਵੈਸ਼ ਭਾਅ ਦੇ 'ਚ ਲੱਗ ਕੇ ਸਾਰੇ ਜੀਵ ਖਰਾਬ ਹੀ ਹੋ ਰਹੇ ਨੇ, ਪਿੱਛੇ ਵੀ ਖਰਾਬ ਹੀ ਹੋਏ ਨੇ, ਹੁਣ ਵੀ ਹੋ ਰਹੇ ਨੇ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਗੁਰਸ਼ਬਦ ਕਰੇ ਵਿਚਾਰ। ਉਹੀ ਪੜ੍ਹਿਆ ਹੋਇਆ ਉਹੀ ਬੀਨਾ ਹੁੰਦਾ, ਚਤਰ ਪੰਡਿਤ ਹੈ ਜੋ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਦਾ। ਉਹੀ ਉਹੀ ਪੰਡਿਤ ਪੜ੍ਹਿਆ ਭਾਵ ਚਤੁਰ ਹੈ ਜੋ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਦਾ ਹੈ, ਹੋਰ ਨੂੰ ਸਿਆਣਾ ਨਹੀਂ ਮੰਨਦੇ। ਵਿਚਾਰ ਕੀ ਕਹਿੰਦੀ? ਨਾਮ ਜਪੋ। ਅੰਦਰ ਖੋਜੈ ਤਤ ਲਹਿ ਪਾਏ ਮੋਖ ਦੁਆਰ। ਅੰਦਰ ਖੋਜੈ, ਅੰਤਕਰਨ ਵਿੱਚ ਢੂੰਡ ਕੇ ਨਾ ਤੱਤ ਸਿਧਾਂਤ ਨੂੰ ਲਹਿ ਤੋਂ ਭਾਵ ਪ੍ਰਾਪਤ ਕਰੇ ਤਾਂ ਮੁਕਤੀ ਦਾ ਦਰਵਾਜ਼ਾ ਗਿਆਨ ਮਿਲਦਾ ਉਸ ਜੀਵ ਨੂੰ। ਫਿਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ। ਹੁਣ ਜਿਹੜੇ ਗੁਰਮੁਖ ਨੇ ਉਹ ਸਹਿਜ ਹੁੰਦਾ ਗਿਆਨ ਦਾ ਵਿਚਾਰ ਕਰਦੇ ਨੇ, ਉਹਨਾਂ ਨੇ ਗੁਣਾਂ ਦੇ ਖਜ਼ਾਨੇ ਪ੍ਰਾਪਤ ਕੀਤੇ। ਕੌਣ? ਹਰੀ ਪਰਮੇਸ਼ਰ ਜੀ। ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਸ ਗੁਰਮੁਖ ਨੂੰ ਨਾਮ ਦਾ ਆਸਰਾ ਉਹ ਵਪਾਰੀ ਧੰਨਤਾ ਦੇ ਯੋਗ ਹੈ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿੱਝਈ, ਵੇਖੋ ਕੋ ਲਿਵ ਲਾਏ। ਮਾਰੇ ਤੋਂ ਬਿਨਾਂ, ਮਨ ਨੂੰ ਮਾਰੇ ਤੋਂ ਬਿਨਾਂ ਕੋਈ ਵੀ ਨਹੀਂ ਸਿੱਝੀ ਭਾਵ ਮੁਕਤ ਨਹੀਂ ਹੋਇਆ ਹੁਣ ਤੱਕ। ਤੋ ਸਾਡੇ ਆਖਣ ਜੇ ਸੰਸ ਹੈ, ਤੁਹਾਨੂੰ ਗੁਰੂ 'ਤੇ ਸ਼ੱਕ ਹੈ ਬਈ, ਕਿਸੇ ਨੂੰ ਤਾਂ ਬੇਸ਼ੱਕ ਕੋਈ ਲਿਵ ਲਾ ਕੇ ਦੇਖ ਲਓ। ਆਪਾਂ ਪਹਿਲਾਂ ਵੀ ਦੱਸਿਆ ਜਿਹਦੀ ਲਿਵ ਲੱਗ ਜਾਂਦੀ ਆ ਨਾ, ਕੋਈ ਪਹਿਲਾਂ ਕਿਸੇ ਨਕਲੀ ਗੁਰੂ ਕੋਲ ਜਾਂਦਾ ਰਿਹਾ ਬੜੇ ਸਾਲ, ਪਟਿਆਲੇ ਦੇ ਨੇੜੇ ਹੀ ਆ ਉਹ ਰਹਿੰਦਾ ਸਿੰਘ। ਪਹਿਲਾਂ ਤਾਂ ਚਲੋ ਠੀਕ ਸੀਗਾ ਬੰਦਾ, ਹੁਣ ਬਾਅਦ ਵਿੱਚ ਬਦਲ ਗਿਆ। ਉਹ ਹੌਲੀ ਹੌਲੀ ਕੁਦਰਤ ਵੱਲੋਂ ਹੀ ਪਿਛਲੇ ਜਨਮ ਦੀ ਕਮਾਈ ਕਰਕੇ ਨਾ ਉਹਦੀ ਸਮਾਧੀ ਲੱਗਣ ਲੱਗ ਗਈ। ਹੌਲੀ ਹੌਲੀ ਜਦ ਦਿਵ ਦ੍ਰਿਸ਼ਟੀ ਖੁੱਲ੍ਹੀ, ਉਹਨੂੰ ਫਿਰ ਅਸਲੀਅਤ ਪਤਾ ਲੱਗੀ, ਇਹ ਤਾਂ ਕਿਤੇ ਹੋਰ ਹੀ ਤੁਰੇ ਫਿਰਦੇ ਆ। ਫਿਰ ਉਹ ਗੁਰੂ ਵਾਲਾ ਬਣਿਆ, ਫਿਰ ਬ੍ਰਹਮ ਗਿਆਨ ਤੱਕ ਗਿਆ। ਹੁਣ ਤਾਂ ਉਹ ਅੰਦਰ ਹੀ ਬੈਠਾ ਹੀ ਰਹਿੰਦਾ, ਬਸ 18-18 ਘੰਟੇ ਸਮਾਧੀ ਲਾ ਕੇ ਰੱਖਦਾ ਉਹ। ਉਹ ਕਹਿੰਦਾ ਹੋਰ ਹੀ ਪਾਸੇ ਨਿਕਲ ਚੱਲੇ ਸੀ ਮਹਾਰਾਜ ਜੀ। ਫਿਰ ਕਿਰਪਾ ਕਰਦੇ ਨੇ, ਕੱਢ ਲੈਂਦੇ ਜਿਹੜੇ ਆਪਦੇ ਹੁੰਦੇ ਉਹਨਾਂ ਦੇ। ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ। ਭੇਖ ਧਾਰੀ ਅਤੇ ਤੀਰਥਾਂ ਉੱਪਰ ਫਿਰਨ ਵਾਲੇ ਕਹਿੰਦੇ ਸਾਰੇ ਭਵ ਕੇ ਫਿਰ ਕੇ ਥੱਕ ਗਏ, ਪਰ ਉਹਨਾਂ ਕੋਲੋਂ ਵੀ ਇਹ ਮਨ ਮਾਰਿਆ ਨਹੀਂ ਜਾਂਦਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ। ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵ ਲਾਏ। ਗੁਰਾਂ ਦੁਆਰੇ ਸੱਚ ਵਿੱਚ ਲਿਵ ਲਗਾ ਰਹੇ ਤਾਂ ਇਹ ਮਨ ਜਿਹੜਾ ਨਾ ਜੀਵਤ ਭਾਅ ਤੋਂ ਫੇਰ ਮਰਦਾ। ਗੁਰੂ ਰਾਹੀਂ ਲਿਵ ਲਾਓ। ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉਮੈ ਸ਼ਬਦ ਜਲਾਏ। ਮਹਾਰਾਜ ਫਰਮਾਉਂਦੇ ਮਨ ਦੀ ਰਾਗ ਦੁਵੈਸ਼ ਰੂਪੀ ਜਿਹੜੀ ਮੈਲ ਹੈ ਇਸ ਤਰ੍ਹਾਂ ਉਤਰਦੀ ਹੈ ਜੇ ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਸਾੜ ਦੇਵੇ। ਪਹਿਲਾਂ ਪੌੜੀ ਪੌੜੀ ਉਚਾਰਨ ਕਰਦੇ ਨੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਚੌਥੇ ਪਾਤਸ਼ਾਹ, ਹਰ ਹਰ ਸੰਤ ਮਿਲਹੋ ਮੇਰੇ ਭਾਈ, ਹਰ ਨਾਮ ਦ੍ਰਿੜਾਵ ਹੋ ਇੱਕ ਕਿਨਕਾ। ਇਹ ਮੇਰੇ ਭਾਈ, ਹਰ ਹਰ ਦੇ ਸੰਤਾਂ ਨਾਲ ਮਿਲਣਾ ਕਰੋ। ਉਹ ਇਹ ਹਰ ਕੇ ਸੰਤ ਨਾਲ ਆਖੀ ਆ ਬਾਨਾਰਸ ਕੇ ਠੱਗ, ਉਹਨਾਂ ਨੂੰ ਨਹੀਂ ਮਿਲਣਾ, ਹਰ ਕੇ ਸੰਤਾਂ ਨੂੰ ਮਿਲਣਾ। ਮਿਲ ਕੇ ਆਉਂ ਬੇਨਤੀ ਕਰੋ, ਹੇ ਸੰਤੋ ਹੇ ਗੁਰਮੁਖੋ ਹੇ ਹਰੀ ਦੇ ਸੰਤੋ, ਮੈਨੂੰ ਇੱਕ ਕਿਣਕਾ ਮਾਤਰ ਹੀ ਹਰੀ ਦਾ ਨਾਮ ਦ੍ਰਿੜ ਕਰਵਾ ਦਿਓ। ਭਾਵ ਆਓ ਮਹਾਂਪੁਰਖੋ, 15-20 ਮਿੰਟ 5 ਮਿੰਟ ਹੀ ਸਿਮਰਨ ਕਰਾ ਦਿਓ ਬੈਠਾ ਕੇ ਸਾਨੂੰ। ਗੁਰਮੁਖਾਂ ਬ੍ਰਹਮ ਗਿਆਨੀਆਂ ਦੇ ਕੋਲ ਬਹਿ ਕੇ ਜਿਹੜਾ ਸਿਮਰਨ ਕਰਨਾ ਨਾ, ਉਹਦਾ ਅਤੇ ਆਮ ਥਾਵਾਂ ਦਾ ਬਹੁਤ ਫਰਕ ਹੁੰਦਾ। ਇਉਂ ਕਹਿੰਦੇ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ 7 ਦਿਨ ਦਾ ਸਮਾਗਮ ਕਰਦੇ ਸੀ ਸਾਲ ਬਾਅਦ। ਉਦੋਂ ਹੁਣ ਤਾਂ ਖੈਰ 2-3 ਸਮਾਗਮ ਹੁੰਦੇ ਨੇ। 7 ਦਿਨ ਦੇ ਸਮਾਗਮ ਦੇ ਵਿੱਚ ਵਿੱਚ ਬਖਸ਼ਿਸ਼ ਹੋ ਜਾਂਦੀ ਸੀ, ਬਹੁਤ ਕਿਰਪਾ ਹੋਈ ਸੰਗਤਾਂ 'ਤੇ ਉਦੋਂ, ਕਿਉਂਕਿ ਬ੍ਰਹਮ ਗਿਆਨੀ ਬੈਠੇ ਨੇ ਕਮਾਈ ਵਾਲੇ, ਗੁਰੂ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ। ਅਤੇ ਬ੍ਰਹਮ ਗਿਆਨੀ ਜਦੋਂ ਆਪ ਕਮਾਈ ਕੀਤੀ ਹੋਈ ਹੈ ਫਿਰ ਗਾਹਾਂ ਕਮਾਈ ਕਰਾਉਂਦਾ ਹੈ, ਫਿਰ ਬਹੁਤ ਫਰਕ ਪੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਰਾਹੀਂ ਸੰਗਤਾਂ ਉੱਤੇ ਕਿਰਪਾ ਕਰਦੇ, ਪੂਰਨ ਪੁਰਖਾਂ ਦੇ ਰਾਹੀਂ ਬਖਸ਼ਿਸ਼ ਹੁੰਦੀ ਹੈ। ਹਰ ਹਰ ਸਿੰਗਾਰ ਬੰਦਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਥੋੜ੍ਹਾ ਜਿਹਾ ਅੱਡ ਅੱਡ ਬੋਲਣਾ ਖਿਮਕਾ। ਸੋ ਹਰੀ ਜਨਾਂ ਨਾਲ ਮਿਲ ਕੇ, ਰੱਬ ਦੇ ਪਿਆਰਾਂ ਨਾਲ ਮਿਲ ਕੇ, ਹਰੀ ਦੇ ਸੇਵਕ ਜਨ ਇਸ ਤਰ੍ਹਾਂ ਕਥਨ ਕਰਦੇ ਕਿ ਹਰ ਹਰ ਦੇ ਨਾਮਾਂ ਰੂਪੀ ਸ਼ਿੰਗਾਰ ਨੂੰ ਬਣਾਉਣਾ ਕਰੋ ਅਤੇ ਹਰੀ ਦੀ ਪ੍ਰਾਪਤੀ ਲਈ ਖਿਮਾ ਰੂਪੀ ਕੱਪੜੇ ਦਾ ਪਹਿਨਣਾ ਕਰੋ। ਹਰ ਹਰ ਸਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ। ਇਸ ਤਰ੍ਹਾਂ ਇਹਦਾ ਪਾਠ ਜਿਹੜਾ ਹੈ ਕਰਨਾ। ਐਸਾ ਸਿੰਗਾਰ ਮੇਰੇ ਪ੍ਰਭ ਭਾਵ ਹੈ, ਹਰ ਲਾਗੈ ਪਿਆਰਾ ਪ੍ਰੇਮ ਕਾ। ਅਜਿਹਾ ਸ਼ਿੰਗਾਰ ਕੀਤਾ ਹੋਇਆ ਮੇਰੇ ਵਾਹਿਗੁਰੂ ਨੂੰ ਪਾਉਂਦਾ ਅਤੇ ਪ੍ਰੇਮੀਆਂ ਦਾ ਪ੍ਰੇਮ ਹਰੀ ਨੂੰ ਪਿਆਰਾ ਲੱਗਦਾ ਲੱਗਦਾ ਹੈ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕੱਟ ਹੈ ਇੱਕ ਪਾਲਕਾ। ਇਸ ਪ੍ਰਕਾਰ ਫਰਮਾਉਂਦੇ ਹਨ, ਫਿਰ ਰਾਤ ਨੇ ਵਾਹਿਗੁਰੂ ਵਾਹਿਗੁਰੂ ਨਾਮ ਬੋਲਣਾ ਕਰੋ। ਇੱਕ ਪਲ ਦਾ ਸਿਮਰਨ ਕੀਤਾ ਹੋਇਆ, ਇੱਕ ਪਲ ਦਾ ਸਿਮਰਨ ਕੀਤਾ ਸਾਰੇ ਪਾਪਾਂ ਨੂੰ ਕੱਟ ਦਿੰਦਾ। ਇਹ ਪਹਿਲਾਂ ਨਹੀਂ ਪਤਾ ਲੱਗਦਾ, ਬਾਅਦ 'ਚ ਪਤਾ ਲੱਗਣਾ ਜਦੋਂ ਕਿਰਪਾ ਹੋਣੀ ਵੀ। ਇਹ ਤਾਂ ਬੜੀ ਚੰਗੀ ਗੱਲ ਸੀ, ਕਾਹਨੂੰ ਅਸੀਂ ਸਿਮਰਨ ਕਾਹਨੂੰ ਨਾ ਕੀਤਾ, ਫਿਰ ਪਛਤਾਉਣਾ ਬਾਅਦ 'ਚ। ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ। ਜਿਸ ਉੱਤੇ ਹਰ ਤਰ੍ਹਾਂ ਨਾਲ ਵਾਹਿਗੁਰੂ ਹਰੀ ਹਰੀ ਵਾਹਿਗੁਰੂ ਪਰਮੇਸ਼ਰ ਦਿਆਲੂ ਹੁੰਦਾ ਹੈ, ਉਹ ਗੁਰਮੁਖ ਗੁਰਾਂ ਦੁਆਰੇ ਹਰੀ ਨੂੰ ਜਪ ਕੇ ਮਨੁੱਖਾ ਜਨਮ ਨੂੰ ਇਹ ਜਿਣਕਾ ਇਕੱਠਾ ਕਰਨਾ। ਇਹ ਜਿਣ ਕਾ ਅੱਡ ਅੱਡ ਨਹੀਂ ਕਰਨਾ, ਜਿਣਕਾ ਜਿਣਕਾ ਹੁੰਦਾ ਜਿੱਤ ਲੈਂਦਾ। 651 ਅੰਗ 'ਤੇ ਫਰਮਾਉਂਦੇ ਨੇ, ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ। ਜਨਮਾਂ ਜਨਮਾਂਤਰਾਂ ਦੀ ਇਹ ਮਨ ਨੂੰ ਪਾਪਾਂ ਰੂਪ ਮੈਲ ਲੱਗੀ ਹੋਈ, ਇਸ ਕਰਕੇ ਸਿਆਹ ਕਾਲਾ ਹੋਇਆ ਪਿਆ, ਬਹੁਤਾ ਜ਼ਿਆਦਾ ਕਾਲਾ ਹੈ। ਹੁਣ ਕਈ ਕਹਿੰਦੇ ਮਨ ਨਹੀਂ ਟਿਕਦਾ, ਐਂ ਨਹੀਂ ਹੁੰਦਾ, ਇਹ ਕਿਤੇ ਥੋੜ੍ਹੇ ਜਨਮਾਂ ਦੀ ਮੈਲ ਲੱਗੀ ਹੁੰਦੀ। ਖੰਨਲੀ ਧੋਤੀ ਉਜਲੀ ਨਾ ਹੋ ਬਈ, ਜੇ ਸੌ ਧੋਵਣ ਪਾਹੋ। ਜਿਵੇਂ ਤੇਲੀ ਦੇ ਹੱਥ ਦੀ ਖੰਨਲੀ ਹੁੰਦੀ ਲੀਰ, ਸੋ ਇਹ ਸੰਸਕ੍ਰਿਤ ਵਿੱਚ ਇਹਨੂੰ ਖੁਣਿਆ ਤੇਲਾ ਵੀ ਕਹਿੰਦੇ ਨੇ, ਇਸ ਪ੍ਰਕਾਰ ਖੰਨਲੀ ਵੀ ਕਹਿੰਦੇ ਨੇ। ਜੇ ਮਾਈਆਂ ਜੇ ਪੁਰਾਣੇ ਟਾਈਮਾਂ ਦੇ ਵਿੱਚ ਜੇ ਦੁੱਧ ਰਿੜਕਦੀਆਂ ਸੀ, ਉਹ ਇੱਕ ਪੋਣਾ ਜਿਹਾ ਰੱਖਿਆ ਹੁੰਦਾ ਸੀ ਤੌਲਾ ਸਾਫ਼ ਕਰਨ ਨੂੰ, ਹੋਰ ਮੱਖਣ ਵਾਲਾ ਸਮਾਨ ਸਾਰਾ ਸਾਫ਼ ਕਰਨਾ, ਉਹ ਵੀ ਬਹੁਤਾ ਹੀ ਜ਼ਿਆਦਾ ਤੇਲ ਵਾਲਾ ਹੋ ਜਾਣਾ, ਤੱਤਾ ਪਾਣੀ ਪਾ ਪਾ ਕੇ ਧੋਣਾ, ਸੋਡਾ ਪਾ ਪਾ ਕੇ, ਪਰ ਉਹ ਨਿਖਰਦਾ ਨਹੀਂ ਸੀ ਹੁੰਦਾ, ਨਾ ਵਿੱਚੋਂ ਘਿਓ ਨਿਕਲਦਾ ਸੀ ਉਹਦੇ। ਇਸ ਤਰ੍ਹਾਂ ਇਹ ਤੇਲੀ ਦੇ ਕੋਲ ਵੀ ਲੀਰ ਜੀ ਹੁੰਦੀ, ਬਹੁਤੀ ਭੈੜੀ ਹੁੰਦੀ ਹੈ। ਜਿਵੇਂ ਤੇਲੀ ਦੇ ਹੱਥ ਦੀ ਖੰਦਲੀ ਭਾਵ ਲੀਰ, ਜਿਹਦੇ ਨਾਲ ਉਹ ਕੋਹਲੂ ਪੂੰਝਦਾ, ਉਹ ਧੋਤਿਆਂ ਹੋਇਆ ਉਜਲੀ ਭਾਵ ਚਿੱਟੀ ਸਾਫ਼ ਨਹੀਂ ਹੁੰਦੀ। ਚਾਹੇ ਜੇਕਰ ਕਹਿੰਦੇ 100 ਸੈਂਕੜੇ ਵਾਰੀ ਧੋ ਲਓ, ਤਾਂ ਉਹਨੂੰ ਨੱਤਾ ਵੀ ਕਹਿੰਦੇ ਨੇ ਉਹ ਚੀਜ਼ ਨੂੰ ਜਿਹੜੀ ਹੈ ਨਾ। ਐਸੇ ਇਹ ਕਾਲਾ ਮਨ ਵੀ ਉਜਲਾ ਨਹੀਂ ਹੁੰਦਾ, ਇਸ ਕਰਕੇ ਜੇ ਉਹ ਨੱਤਾ ਮਸਾਲਾ ਲਗਾ ਕੇ ਭੱਠੀ 'ਤੇ ਚਾੜਿਆ ਜਾਏ ਤਾਂ ਥੋੜ੍ਹਾ ਜਿਹਾ ਸਾਫ਼ ਹੁੰਦਾ। ਪਿੰਡਾਂ 'ਚ ਮਾਈਆਂ ਸੋਡੇ 'ਚ ਪਾ ਕੇ ਉਬਾਲਦੀਆਂ ਸੀ, ਪਰ ਉਹ ਇੰਨੀ ਗੱਲ ਨਹੀਂ ਬਣਦੀ ਹੈ। ਕਹਿੰਦੇ ਇਸੇ ਤਰ੍ਹਾਂ ਭੈ ਵਿੱਚ ਖੁੰਭ ਚੜ੍ਹਾਈ ਆ, ਸ਼ਰਮ ਪਾਹੋ ਤਨ ਹੋਏ। ਸੋ ਗੁਰਸਿੱਖਿਆ ਰੂਪ ਮਸਾਲਾ ਨਾਲ ਪਾਵੇ ਤਾਂ ਇਹ ਮਨ ਉਜਲਾ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਉਂਦੇ ਨੇ, ਖੰਨਲੀ ਧੋਤੀ ਉਜਲੀ ਨਾ ਹੋ ਗਈ ਜੇ 100 ਧੋਵਣ ਪਾਵ। 100 ਵਾਰੀ ਵੀ ਮਿਹਨਤ ਕਰੋ ਤਾਂ ਵੀ ਨਹੀਂ ਹੁੰਦਾ, 100 ਕਰਮ ਕਾਂਡ ਕਰੋ, ਪਰ ਨਾਮ ਨੇ ਕਰਨਾ ਉਜਲਾ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ। ਗੁਰਾਂ ਦੀ ਕਿਰਪਾ ਦੁਆਰਾ ਜੀਵਤ ਭਾਅ ਤੋਂ ਮਰੇ ਤਾਂ ਮਤੀ ਜਿਹੜੀ ਹੈ ਨਾ ਬੁੱਧੀ ਸੰਸਾਰ ਵੱਲੋਂ ਉਲਟ ਕੇ ਫੇਰ ਬਦਲ ਜਾਂਦੀ ਹੈ, ਫਿਰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹ ਜੀਵ ਦੇ ਉੱਤੇ। ਨਾਨਕ ਬੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਮਹਾਰਾਜ ਫਰਮਾਉਂਦੇ ਇਹ ਗੱਲ ਕਰਨ ਦੇ ਨਾਲ ਫਿਰ ਇਹ ਨੂੰ ਪਾਪਾਂ ਰੂਪ ਮੈਲ ਨਹੀਂ ਲੱਗਦੀ ਅਤੇ ਨਾ ਹੀ ਇਹ ਫਿਰ ਮੁੜ ਕੇ ਜੋਨੀਆਂ ਦੇ ਵਿੱਚ ਜੀਵ ਜਿਹੜਾ ਪੈਂਦਾ। ਮਹੱਲਾ ਤੀਜਾ। ਚਹੁ ਜੁਗੀ ਕਲ ਕਾਲੀ ਕਾਂਢੀ, ਇੱਕ ਉੱਤਮ ਪਦਵੀ ਇਸ ਯੁੱਗ ਮਾਹੇ। ਚਾਰੇ ਯੁੱਗਾਂ ਵਿੱਚੋਂ ਕਲਯੁੱਗ ਦੀ ਕਿਰਿਆ ਜਿਹਦੀ ਨਾ ਕਾਲੀ ਭਾਵ ਪਾਪਾਂ ਵਾਲੀ ਕਾਂਢੀ ਕਹੀ ਜਾਂਦੀ ਹੈ, ਪਰ ਕਹਿੰਦੇ ਇਸ ਕਲਯੁੱਗ ਦੇ ਵਿੱਚ ਇੱਕ ਜਿਹੜੀ ਹੈ ਨਾ ਉੱਤਮ ਪਦਵੀ ਇਹੀ ਹੈ, ਗੁਰਮੁਖ ਹਰ ਕੀਰਤ ਫਲ ਪਾਈ ਹੈ ਜਿਨ ਕਉ ਹਰ ਲਿਖ ਪਾਏ। ਗੁਰਾਂ ਦੁਆਰੇ ਹਰੀ ਦੀ ਕੀਰਤੀ ਕਰੇ ਤਾਂ ਗਿਆਨ ਫਲ ਨੂੰ ਪ੍ਰਾਪਤ ਕਰਦਾ, ਮਨੁੱਖ ਜਨਮ ਦੀ ਸਫਲਤਾ ਰੂਪੀ ਫਲ ਨੂੰ ਪਾਉਂਦਾ। ਕਹਿੰਦੇ ਪਰ ਇਹ ਕੀਰਤੀ ਕਰਨੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਮੱਥੇ ਉੱਪਰ ਵਾਹਿਗੁਰੂ ਨੇ ਸ਼ੁਭ ਲੇਖ ਲਿਖੇ ਹੋਏ ਨੇ, ਜਿਨ ਕਉ ਹਰ ਲਿਖ ਪਾਹੇ। ਚਹੁ ਜੁਗੀ ਕਲ ਕਾਲੀ ਕਾਂਢੀ, ਉਹ ਕਾਲੀ ਬਾਹਲਾ ਕੱਸ ਕੇ ਨਿਕਲ ਗਿਆ ਮੂੰਹ ਚੋਂ ਕਾਲੀ। ਸੋ ਇਸ ਪ੍ਰਕਾਰ ਚਹੁ ਜੁਗੀ ਕਲ ਕਾਲੀ ਕਾਂਢੀ, ਇੱਕ ਉੱਤਮ ਪਦਵੀ ਇਸ ਯੁੱਗ ਮਾਹੇ। ਕਾਲੀ ਹੁੰਦੀ ਪਾਪਾਂ ਵਾਲੀ, ਇਸ ਕਰਕੇ ਕਾਲੀ ਬਾਹਲਾ ਨਹੀਂ ਕਹਿਣਾ, ਪ੍ਰਸਾਦੀ ਆਮਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹਿ ਸਮਾਹੇ। ਸੋ ਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਕਿ ਗੁਰ ਕਿਰਪਾ ਦੁਆਰਾ ਰਾਤ ਦਿਨੇ ਹਰੀ ਦੀ ਭਗਤੀ ਨੂੰ ਉਚਾਰੇ ਤਾਂ ਹਰੀ ਦੀ ਭਗਤੀ ਵਿੱਚ ਇਹ ਸਮਾ ਜਾਂਦਾ ਜੀਵ ਜਿਹੜਾ ਹਰ ਭਗਤੀ ਮਾਹਿ ਸਮਾਹੇ। ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁੱਖ ਬੋਲੀ ਹਰ ਹਰ ਭਲੀ ਮਾਣ। ਇਹ ਹਰ ਹਰ ਪਰਮੇਸ਼ੁਰ ਸੰਤ ਜਿਨ੍ਹਾਂ ਦੀ ਸਤਸੰਗਤ ਵਿੱਚ ਤੂੰ ਮੈਨੂੰ ਹਰ ਸਮੇਂ ਹੀ ਮਿਲਣਾ ਕਰ ਵਾਹਿਗੁਰੂ, ਜੋ ਮੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਭਲੀ ਬਾਣੀ ਨੂੰ ਉਚਾਰਨਾ ਕਰਾਂ, ਮੈਨੂੰ ਭਲੀ ਬਾਣ ਹੁੰਦੀ ਆਦਤ ਪੈ ਜੇ, ਇਹ ਆਦਤ ਪੈ ਜੇ ਮੈਂ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਹੀ ਜਾਵਾਂ। ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ। ਹਰੀ ਗੁਣਾਂ ਨੂੰ ਗਾਉਣਾ ਕਰਾਂ ਇਹ ਕਿਰਪਾ ਕਰੋ, ਹਰ ਰੋਜ਼ ਹਰੀ ਨਾਵਾਂ ਨੂੰ ਚਵਾ ਹੁੰਦਾ ਉਚਾਰਨਾ ਕਰਾਂ। ਅਤੇ ਗੁਰੂ ਦੀ ਸਿੱਖਿਆ ਲੈ ਕੇ ਨਾ ਗੁਰੂ ਦੀ ਸਿੱਖਿਆ ਦੁਆਰਾ ਫਿਰ ਸਦਾ ਹਰੀ ਦੇ ਆਨੰਦ ਨੂੰ ਮਾਣਨਾ ਕਰਾਂ ਭੋਗਣਾ ਕਰਾਂ। ਹਰ ਜਪ ਜਪ ਔਖਦ ਖਾਧਿਆ ਸਭ ਰੋਗ ਗਵਾਤੇ ਦੁੱਖਾਂ ਕਾਣ। ਸੋ ਹਰੀ ਨਾਮ ਨੂੰ ਜਪ ਕੇ ਇਹਦੇ ਜਪ ਨੂੰ ਜਪਣੇ ਰੂਪ ਜਿਹੜਾ ਨਾ ਔਖਦ ਵਾਹਿਗੁਰੂ ਵਾਹਿਗੁਰੂ ਕਰਨਾ, ਹਰ 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 ਜਪੀ ਜਾਣਾ, ਔਖਦ ਦਵਾਈ ਦੇ ਖਾਣ ਨਾਲ ਦੁੱਖਾਂ ਦੀ ਜਿਹੜੀ ਘਾਣ ਹੁੰਦੀ ਨੇ ਘਾਣੀ ਜੋ ਰੋਗ ਨੇ ਉਹ ਸਾਰੇ ਗਵਾਤੇ। ਘਾਣੀ ਪਹਿਲਾਂ ਪਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਸੋ ਗਾਰੇ ਦੇ ਵਿੱਚ ਤੂੜੀ ਤਾੜੀ ਜੀ ਮਿਲਾ ਕੇ ਨਾ ਵੱਡੀ ਸਾਰੀ ਘਾਣੀ ਉਹ ਕੋਠਾ ਲਿਪਦੇ ਹੁੰਦੇ ਸੀ। ਇਹ ਘਾਣੀ ਤਾਂ ਕਹਿੰਦੇ ਘਾਣ ਵੱਡਾ ਸਾਰਾ ਘਾਣ ਪਾਇਆ, ਰੋਗਾਂ ਦਾ ਘਾਣ ਹੀ ਉੱਡ ਜਾਂਦਾ। ਰੋਗਾਂ ਦਾ ਘਾਣ ਕਿਹੜਾ ਹੁੰਦਾ ਜੀ? ਅਗਿਆਨ। ਕਹਿੰਦੇ ਉਹ ਅਗਿਆਨ ਹੀ ਖਤਮ ਹੋ ਜਾਂਦਾ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ। ਜਿਨ੍ਹਾਂ ਨੂੰ ਅੰਦਰ ਬਾਹਰ ਸਵਾਸ ਆਉਂਦਿਆਂ ਜਾਂਦਿਆਂ ਪਰਮੇਸ਼ੁਰ ਵਿਸਰਦਾ ਨਾ, ਹਰੀ ਨਹੀਂ ਵਿਸਰਦਾ, ਉਹ ਹਰੀ ਦੇ ਸਹੀ ਭਾਵ ਹੁੰਦਾ। ਨਿਸ਼ਚੇ ਕਰਕੇ ਪੂਰਨ ਸੇਵਕ ਜਨ ਜਾਣੋ, ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੂਕੀ ਜਮਕੀ ਜਗਤ ਕਾਣ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਜੋ ਗੁਰਮੁਖ ਜਨ ਜਿਹੜੇ ਗੁਰਾਂ ਦੁਆਰੇ ਹਰੀ ਨਾਮ ਨੂੰ ਰਾਧਦੇ, ਉਹਨਾਂ ਦੀ ਜਗਤ ਵਿੱਚ ਜਿਹੜੀ ਜਮਾਂ ਦੀ ਕਾਨ ਕਨੋਲ ਖਤਮ ਹੀ ਹੋ ਗਈ, ਚੁੱਕੀ ਗਈ ਭਾਵ। ਜਮਾਂ ਦੀ ਅਤੇ ਜਗਤ ਦੀ ਦੋਹਾਂ ਦੀ ਕਾਨ ਚੁੱਕੀ ਗਈ, ਪ੍ਰਵਾਹ ਨਹੀਂ ਕਰਦੇ ਹੁਣ ਕਿਸੇ ਦੀ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਹੇ ਉਥਾਰੇ ਵਿੱਚ ਦੱਬੇ ਹੋਏ ਪੁਰਸ਼ਾ, ਛਾਤੀ ਉੱਤੇ ਹੱਥ ਰੱਖ ਕੇ ਗਾੜੀ ਨੀਂਦ ਵਿੱਚ ਸੌਣ ਵਾਲੇ ਪੁਰਸ਼ਾ, ਉਹ ਜੀਵਾ ਸਾਰੀ ਰਾਤ ਤੇਰੀ ਸੁੱਤਿਆਂ ਹੋਇਆਂ ਵਿਹਾਏ। ਬਤੀਤ ਹੋ ਗਈ ਛਾਤੀ ਉੱਤੇ ਹੱਥ ਆ ਕੇ ਦਬਾਅ ਪੈ ਜਾਣਾ, ਅੰਨ ਪਾਣੀ ਖਾਣ ਨਾਲ ਦੱਬਾ ਪੈ ਜਾਣਾ, ਅਤੇ ਅਗਿਆਨ ਦੇ ਦੱਬੇ ਨਾਲ ਤੂੰ ਦੱਬਿਆ ਪਿਆ। ਰੋਟੀਆਂ ਚੰਗੀਆਂ ਵਧੀਆ ਖਾ ਕੇ ਛਾਤੀਆਂ 'ਤੇ ਹੱਥ ਰੱਖ ਕੇ, ਕਈ ਛਾਤੀ ਦੇ ਉੱਤੇ ਹੱਥ ਰੱਖ ਕੇ, ਤਾਂ ਹੀ ਉਹ ਬਜ਼ੁਰਗ ਹਟਾ ਵੀ ਛਾਤੀ ਦੇ ਉੱਤੇ ਹੱਥ ਰੱਖ ਕੇ ਨਾ ਸੌਂਓ। ਉਹ ਨਾ ਕਈ ਵਾਰ ਨਾ ਦਬਾਅ ਪੈ ਜਾਂਦਾ, ਉਹ ਅਸਲ 'ਚ ਹੁੰਦਾ ਖੂਨ ਦਾ ਸਰਕਲ ਥੋੜ੍ਹਾ ਜਿਹਾ ਨਾ ਇੱਧਰ ਉੱਧਰ ਹੋ ਜਾਂਦਾ ਉਹਦੇ ਨਾਲ। ਸੋ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਇੱਕ ਪ੍ਰਮਾਣ ਦੇ ਕੇ ਅਲੰਕਾਰ ਬਣਾਇਆ ਇਹ, ਜਾਂ ਦ੍ਰਿਸ਼ਟਾਂਤ ਇਹ ਦਿੰਦੇ ਨੇ ਕਿ ਦਾ ਦ੍ਰਿਸ਼ਟਾਂਤ ਕਿਹੜਾ? ਕਹਿੰਦੇ ਹੇ ਮੋਹ ਰੂਪ ਉਥਾਰੇ ਵਿੱਚ ਦੱਬੇ ਹੋਏ ਬੰਦਿਆ, ਵਿਦਿਆ ਰੂਪ ਨੀਂਦ ਵਿੱਚ ਸੁੱਤਿਆਂ ਹੋਇਆ ਤੇਰੀ ਸਾਰੀ ਸੋ ਅਵਸਥਾ ਰੂਪੀ ਰਾਤ ਬਤੀਤ ਹੋ ਗਈ ਹੈ। ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਕਹਿੰਦੇ ਤਾਂ ਹੁਣ ਦੇਖ ਤੂੰ ਸਤਿਗੁਰਾਂ ਦਾ ਸ਼ਬਦ ਸੁਣ ਕੇ ਵੀ ਜਾਗਿਆ ਨਹੀਂ, ਅਤੇ ਗਾਫਲਤਾ ਦੀ ਨੀਂਦ ਸੁੱਤਾ ਰਿਹਾ, ਤੇਰੇ ਅੰਦਰ ਵਾਹਿਗੁਰੂ ਦਾ ਉਤਸ਼ਾਹ ਹੀ ਨਹੀਂ ਪੈਦਾ ਹੋਇਆ, ਨਾਲੇ ਰੋਜ਼ ਕੀਰਤਨ ਉਪਦੇਸ਼ ਸੁਣਦੇ ਆ, ਰਹਿੰਦੇ ਉਹੋ ਜਿਹੇ ਉਹੀ ਆ, ਐਤਵਾਰ ਦੇ ਐਤਵਾਰ ਜਾਣਾ ਜੱਚ ਫੱਚ ਕੇ ਗੁਰਦੁਆਰੇ ਬੈਠ ਕੇ ਐਨ ਆਪਣਾ ਆ ਗਏ ਜੀ, ਰੋਟੀ ਪਾਣੀ ਖਾਧਾ, ਇੱਕ ਪੈਸਾ ਅਸਰ ਨਹੀਂ ਹੋਇਆ ਉੱਤੇ, ਬਸ ਐਵੇਂ ਪਿਕਨਿਕ ਵਾਲਾ ਹਿਸਾਬ ਰੱਖਿਆ ਹੋਇਆ। ਇਹ ਨਹੀਂ ਵੀ ਜਾ ਕੇ ਸ਼ਬਦ ਸੁਣਿਆ, ਕੋਈ ਉਪਦੇਸ਼ ਸੁਣਿਆ, ਉਹਨੂੰ ਮਨ 'ਚ ਵਸਾ ਲਈਏ, ਉਹ ਐਨ ਪੂਰਾ ਸੀਰੀਅਸ ਹੋ ਕੇ ਨਹੀਂ ਉਹ ਚੀਜ਼ ਨੂੰ ਕਮਾਉਂਦੇ ਹੈ। ਮਹਾਂ ਜੀ ਬੈਠ ਕੇ ਮੁੜ ਆਏ, ਬਸ ਉਹ ਉੱਥੇ ਆਪਣਾ ਮਾੜਾ ਮੋਟਾ ਕਰਿਆ ਜੋ ਕਰਨਾ ਸੀ। ਸਰੀਰ ਜਲਾਓ ਗੁਣ ਬਾਹਰ ਆ ਜੋ ਗੁਰ ਕਾਰ ਨਾ ਕਮਾਏ। ਜੋ ਸ਼ੁਭ ਗੁਣਾਂ ਤੋਂ ਬਾਹਰ ਆ ਅਤੇ ਗੁਰੂ ਦੀ ਸੇਵਾ ਰੂਪੀ ਕਾਰ ਨਹੀਂ ਕਮਾਉਂਦਾ, ਉਹ ਸਰੀਰ ਜਲਾਓ ਸੜ ਜਾਵੇ। ਕਹਿੰਦੇ ਹਜਾ ਸਰੀਰ, ਕਹਿੰਦੇ ਜਿਹਨੇ ਸੇਵਾ ਨਹੀਂ ਕਰਨੀ, ਖਾ ਪੀ ਕੇ ਮੁੜੇ ਆਇਆ ਤਾਂ ਉੱਥੇ ਕੋਈ ਸੇਵਾ ਤਾਂ ਕਰ ਲੈਂਦਾ, ਕੋਈ ਨਾਮ ਜਪ ਲੈਂਦਾ, ਕੋਈ ਝਾੜੂ ਦਿੰਦਾ, ਕੋਈ ਭਾਂਡੇ ਸਾਫ਼ ਕਰਦਾ, ਉਹ ਹੋਰ ਬੰਦੇ ਰੱਖੇ ਹੋਏ ਨੇ ਆਪਾਂ ਨੇ ਜਿਹੜੇ ਉੱਥੇ ਸੇਵਾ ਕਰਦੇ। ਤੈਨੂੰ ਸੇਵਾ ਦੀ ਜਾਂਚ ਸਿਖਾਉਣ ਲਈ ਗੁਰੂ ਘਰ ਬਣਿਆ, ਤੈਨੂੰ ਅੰਮ੍ਰਿਤ ਬਾਣੀ ਦੇ ਸ਼ਬਦ ਦੀ ਵਿਚਾਰ ਲਈ ਗੁਰੂ ਘਰ ਬਣਿਆ, ਉਹ ਉੱਥੋਂ ਉਹੀ ਜਿਹੀ ਕੋਈ ਚੀਜ਼ ਗ੍ਰਹਿਣ ਹੀ ਨਹੀਂ ਕੀਤੀ। ਬਸ ਅੱਜ ਉੱਥੇ ਪਕੌੜੇ ਬੜੇ ਸਵਾਦ ਸੀ, ਅੱਜ ਜਲੇਬੀਆਂ ਬੜੀਆਂ ਸਵਾਦ ਸੀ, ਅੱਜ ਉੱਥੇ ਰੋਟੀ ਬੜੀ ਸਵਾਦ ਸੀ, ਫਲਾਨਾ ਉੱਥੇ ਐਂ ਟੇਢਾ ਬੈਠਾ ਸੀ, ਫਲਾਨਾ ਸਿੱਧਾ, ਇਹ ਗੱਲਾਂ ਨੂੰ ਥੋੜ੍ਹੀ ਜਾਂਦੇ ਗੁਰਦੁਆਰੇ। ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੈ ਪਾਏ, ਨਾਨਕ ਗੁਰਸਰਣਾਈ ਉਬਰੇ ਸੱਚ ਮਨ ਸ਼ਬਦ ਤੇ ਆਏ। ਅਮੈ ਤੇ ਦਵੈਤ ਭਾਵ ਦੀ ਅੱਗ ਵਿੱਚ ਜਗਤ ਨੂੰ ਸੜਦਿਆਂ ਹੋਇਆਂ ਕਹਿੰਦੇ ਮੈਂ ਵੇਖਿਆ ਚੰਗੀ ਤਰ੍ਹਾਂ। ਮਹਾਰਾਜ ਕਹਿੰਦੇ ਨੇ ਗੁਰਾਂ ਦੀ ਸ਼ਰਨ ਗ੍ਰਹਿਣ ਕਰਕੇ ਜੋ ਸੱਚੇ ਮਨ ਨਾਲ ਸ਼ਬਦ ਨੂੰ ਧਿਆਉਂਦੇ ਨੇ, ਗੁਰ ਸ਼ਬਦ ਦੁਆਰਾ ਮਨ ਵਿੱਚ ਸੱਚੇ ਨਾਮ ਨੂੰ ਧਿਆਉਂਦੇ, ਉਹ ਜੀਵ ਤਰ ਗਏ ਨੇ। ਪਰ ਦੋ ਹੀ ਚੀਜ਼ਾਂ ਚੱਕੀ ਫਿਰਦੇ ਗੁਰੂ ਘਰ ਦੇ ਵਿੱਚ ਵੀ, ਹਉਮੈ ਤੇ ਈਰਖਾ, ਬਸ ਹੋਰ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ। ਉਹ ਇਹ ਗੱਡੀ ਇਹਨੇ ਕੱਲ ਲੈ ਲਈ ਗਈ, ਗੱਡੀ ਦੇਖ ਕੇ ਬਸ, ਵਾਹ ਕੱਪੜੇ ਬੜੇ ਵਧੀਆ ਪਾਈ ਫਿਰਦਾ, ਇਹਨੇ ਆਹ ਸੋਨਾ ਹੁਣ ਬੜਾ ਪਾ ਲਿਆ, ਫਲਾਣੇ ਨੇ ਐਂ ਕਰ ਲਿਆ, ਇਹਨੂੰ ਕਰਦਾ ਇਹ ਸਿਰੋਪਾ ਮਿਲ ਗਿਆ, ਸਾਡਾ ਤਾਂ ਟੌਰ ਹੀ ਨਹੀਂ ਬਣਿਆ। ਲੋਕ ਹੋਰ ਹੀ ਪਾਸੇ ਤੁਰੇ ਫਿਰਦੇ, ਜਿਹਨੂੰ ਆਪਾਂ ਸਿੱਖੀ ਕਹਿੰਦੇ ਹਾਂ, ਸਾਰੇ ਜਣੇ ਸਿੱਖੀ, ਮੈਨੂੰ ਦਿਖਾਓ ਤਾਂ ਸਹੀ ਹੱਥ ਲਾ ਕੇ, ਇੱਕ ਬੰਦਾ ਵੀ ਦਿਖਾ ਦਿਓ ਵੀ ਆਹ ਸਿੱਖ। ਉਹ ਇੱਕ ਅੱਧਾ ਕਿਤੇ ਗੁਰੂ ਪਿਆਰਾ ਹੋਊਗਾ, ਰੱਬ ਦਾ ਪਿਆਰਾ ਸਿੱਖ, ਜੇ ਆਪਾਂ ਕਹਿੰਦੇ ਮੈਂ ਸਿੱਖ ਹਾਂ ਮੈਂ ਸਿੱਖ ਹਾਂ। ਮਹਾਰਾਜ ਨੂੰ ਤਾਂ ਪੁੱਛ ਲਓ, ਮਹਾਰਾਜ ਨੂੰ ਪੁੱਛੋ ਵੀ ਇਹ ਸਿੱਖ ਹੈ ਤੁਹਾਡਾ, ਮਹਾਰਾਜ ਸਿਰ ਮਾਰ ਲੈਣ, ਨਾ ਨਾ ਇਹ ਨਹੀਂ ਸਿੱਖ। ਫਿਰ ਆਪਾਂ ਇਹ ਤਾਂ ਦੇਖੋ ਵੀ ਆਪਾਂ ਸਿੱਖ ਹੈ ਕਿ ਨਹੀਂ ਸਿੱਖ, ਅਤੇ ਸਿੱਖ ਕਿੱਥੋਂ ਬਣੀਏ? ਕਹਿੰਦਾ ਕਿਸੇ ਪੂਰਨ ਗੁਰਸਿੱਖ ਦੀ ਸੰਗਤ ਕਰ, ਤੈਨੂੰ ਉਹ ਸਿਖਾਊਗਾ ਸਿੱਖ ਬਣਨਾ ਕਿਵੇਂ ਹੁੰਦਾ। ਮਹੱਲਾ ਤੀਜਾ, ਸ਼ਬਦ ਰਤੇ ਹਉਮੈ ਗਈ ਸੋਭਾ ਬੰਤੀ ਨਾਰ, ਫਿਰ ਕਹਿ ਭਾਣੈ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ। ਸ਼ਬਦ ਤੋਂ ਭਾਵ ਗੁਰੂ ਜਿਹੜਾ ਉਪਦੇਸ਼ ਹੈ ਨਾ ਗੁਰੂ ਸਾਹਿਬ ਦਾ, ਜਿਹੜੇ ਗੁਰ ਉਪਦੇਸ਼ ਵਿੱਚ ਰੱਤੇ ਨੇ, ਸੋ ਰੰਗੇ ਨੇ ਰਚ ਵਿੱਚ ਗਏ ਨੇ ਤਦਾਕਾਰ ਹੋਣ ਕਰਕੇ, ਜਿਹਦੀ ਹਉਮੈ ਗਈ ਹੈ ਉਹ ਜੀਵ ਰੂਪ ਇਸਤਰੀ ਸੋਭਾ ਵਾਲੀ ਹੋਈ ਹੈ, ਪਿਰੀ ਪਰਮਾਤਮਾ ਦੇ ਹੁਕਮ ਵਿੱਚ ਹਮੇਸ਼ਾ ਚੱਲੇ ਤਾਂ ਇਹਦਾ ਸ਼ਿੰਗਾਰ ਬਣਿਆ ਸਫਲਾ ਹੁੰਦਾ। ਹਉਮੈ ਇੰਨੀ ਭਰੀ ਹੋਈ ਹੈ, ਮਹਾਰਾਜ ਤਾਂ ਕਈ ਵਾਰ ਕਹਿ ਹਟਿਆ ਇਹਨਾਂ ਨੂੰ ਹਉਮੈ ਤੋਂ ਹਟਾਓ। ਹਉਮੈ ਤੋਂ ਕਿਵੇਂ ਹਟਾਈਏ ਮਹਾਰਾਜ, ਇਹ ਤਾਂ ਸਾਨੂੰ ਪਰੇ ਨੂੰ ਧੱਕ ਦੇਣਗੇ ਜਦੇ ਹੀ, ਇਸ ਕਰਕੇ ਤਾਂ ਤੁਸੀਂ ਹਟਾਓ, ਕੋਈ ਕਿਰਪਾ ਕਰੋ, ਕੋਈ ਮਾੜਾ ਝਟਕਾ ਮਾਰੋ, ਇਹਨਾਂ ਦੀ ਹਉਮੈ ਤਾਂ ਟੁੱਟੇ। ਇਹ ਤਾਂ ਪਾ ਕੇ ਕੱਪੜੇ ਲੀੜੇ ਜੇ ਇੰਨੀ ਹਉਮੈ ਕਰਦੇ, ਜਿਹਨੇ ਜਿਹੇ ਜਿਹੇ ਵੀ ਪਾ ਲਏ ਬਸ ਕਹਿੰਦਾ ਹੋ ਜਾਓ ਪਿੱਛੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵਾਰ ਵਾਰ ਕਹਿੰਦੇ ਉਹ ਹਉਮੈ ਛੱਡੋ, ਹਉਮੈ ਛੱਡੋ। ਸੱਚਖੰਡ ਜਾਣਾ ਕਿ ਨਹੀਂ, ਫੁੱਲਿਆ ਬੈਠਾ ਏਡਾ ਮਨ। ਇਸ ਕਰਕੇ ਰਾਈ ਦਸਵੇਂ ਭਾਏ ਮਹਾਰਾਜ ਨੇ ਕਿਹਾ ਨਾ ਕਬੀਰ ਦੀ ਰਸਨਾ ਰਾਹੀਂ, ਰਾਈ ਦੇ ਦਸਵੇਂ ਹਿੱਸੇ ਜਿੰਨਾ ਬਿਲਕੁਲ ਉਹ ਰਸਤਾ ਬਰੀਕ ਜਿਹਾ ਜਿੱਥੋਂ ਲੰਘਣਾ ਆਪਾਂ ਨੇ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਮਨ ਤਾਂ ਹਾਥੀ ਬਣਿਆ ਫੁੱਲ ਫੁੱਲ ਕੇ ਹੰਕਾਰ ਦੇ ਨਾਲ, ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ। ਸ਼ੋਭਨੀਕ ਸਰਦਾ ਵਿਸ਼ਿਸ਼ਟ ਅੰਤਹਿ ਕਰਨ ਸੇਜਾ ਉੱਤੇ, ਜੋ ਹਮੇਸ਼ਾ ਹੀ ਪਿਰੀ ਨੂੰ ਰਾਵਦੀ ਆ ਨਾ, ਉਹ ਇਸ ਪ੍ਰਕਾਰ ਜਪਦੀ ਆ ਵਾਹਿਗੁਰੂ ਵਾਹਿਗੁਰੂ। ਸੋ ਉਹ ਨਾਰੀ ਨੇ ਹਰੀ ਰੂਪ ਪਤੀ ਨੂੰ ਪ੍ਰਾਪਤ ਕੀਤਾ, ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ। ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਹਰੀ ਮਰਦਾ ਨਹੀਂ, ਇਸੇ ਕਰਕੇ ਨਾ ਹੀ ਉਹ ਜੀਵ ਰੂਪ ਇਸਤਰੀ ਨੂੰ ਕਦੇ ਦੁੱਖ ਲੱਗਦਾ, ਇਸੇ ਕਰਕੇ ਉਹ ਨਾਰੀ ਸਦਾ ਹੀ ਸੁਹਾਗਣ ਹੈ। ਸਰੀਰ ਤਾਂ ਮਰਨੇ ਹੀ ਆ ਮਰਨੇ, ਸਰੀਰ ਕਾਹਨੂੰ ਧਾਰਦੇ ਹੋ ਜਿਹੜੇ ਨਕਲੀਆਂ ਕੋਲ ਜਾਂਦੇ ਹੋ, ਜਾਂ ਕਿਸੇ ਵੀ ਸਰੀਰ ਦੀ ਮਾਨਤਾ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਸਰੀਰ ਦੀ ਮਾਨਤਾ ਨਹੀਂ ਕਰਾਈ। ਕਹਿੰਦੇ ਸ਼ਬਦ ਦੀ ਮਾਨਤਾ ਕਰੋ, ਸ਼ਬਦ ਨੂੰ ਮੰਨਣਾ ਕਰੋ। ਜਦ ਵੀ ਕਿਹਾ, ਇਹ ਤਾਂ ਨਹੀਂ ਕਿਹਾ ਕਿ ਮੈਨੂੰ ਮੱਥਾ ਟੇਕੋ, ਇਹ ਕਿਹਾ 84 ਪੌੜੀਆਂ ਦੇ ਉੱਤੇ ਚੜ੍ਹਨਾ ਅਤੇ ਉਤਰਨਾ। ਕਹਿੰਦੇ 84 ਜਪਜੀ ਸਾਹਿਬ ਕਰੋ, ਅਸਲ ਗੱਲ ਤਾਂ ਇਹ ਆ ਮਹਾਰਾਜ ਨੇ। ਇਸ ਕਰਕੇ ਜਿੱਥੇ ਵੀ ਕਿੱਥੇ ਭਾਈ ਬਾਣੀ ਦੀ ਮਹਾਨਤਾ ਜ਼ਿਆਦਾ ਕਥਨ ਕੀਤੀ ਆ, ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ। ਮਹਾਰਾਜ ਫਰਮਾਉਂਦੇ ਬਚਨ ਪਿਆਰ ਹੁੰਦਾ, ਪਿਆਰਿਆਂ ਗੁਰਾਂ ਵਿੱਚ ਪ੍ਰੇਮ ਕਰਨ ਨਾਲ ਪਰਮੇਸ਼ਰ ਨੇ ਆਪਣੇ ਨਾਲ ਮੇਲ ਲੈਣਾ ਕੀਤਾ। ਗੁਰ ਕੈ ਹੇਤ, ਹੇਤ ਹੁੰਦਾ ਪ੍ਰੇਮ, ਜਿਹਨੇ ਗੁਰੂ ਸਾਹਿਬ ਨਾਲ ਪ੍ਰੇਮ ਕੀਤਾ, ਗੁਰੂ ਗ੍ਰੰਥ ਸਾਹਿਬ ਨਾਲ ਸ਼ਰਧਾ ਨਾਲ ਸੇਵਾ ਕਰ ਲਈ, ਅਕਾਲ ਪੁਰਖ ਉਹਨੂੰ ਆਪਣੇ ਗਲ ਨਾਲ ਲਾ ਲੈਂਦੇ ਨੇ। ਤਨ ਹੈ ਗੁਰਸਿੱਖ ਤਨ ਹੈ, ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿਨਕਾ ਦਰਸ਼ਨ ਨਾ ਕਰਹੋ ਪਾਪਿਸਟ ਹਤਿਆਰੀ। ਜਿਨ੍ਹਾਂ ਪੁਰਸ਼ਾਂ ਨੇ ਆਪਣਾ ਗੁਰੂ ਛੁਪਾਇਆ, ਗੋਪਿਆ ਤਾਂ ਮਤਲਬ ਹੁੰਦਾ ਛੁਪਾਇਆ, ਜਿਸ ਵੇਲੇ ਕਿਸੇ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ, ਕਹਿੰਦਾ ਮੈਂ ਤਾਂ ਸੁਤੇ ਸਿੱਧੀ ਬ੍ਰਹਮ ਗਿਆਨੀ ਬਣ ਗਿਆ, ਬਸ ਉਹ ਤਾਹਾਂ ਦੀ ਅਵਸਥਾ, ਮੇਰਾ ਗੁਰੂ ਕੋਈ ਨਹੀਂ, ਮੈਂ ਆਪਣੇ ਆਪ ਹੀ ਤੇਜ ਪ੍ਰਤਾਪੀ ਹੋ ਗਿਆ। ਇਉਂ ਕਹਿਣ ਵਾਲੇ ਜਿਹੜੇ ਬੰਦੇ ਨੇ ਉਹ ਮਨੁੱਖ ਬਹੁਤ ਬੁਰੇ ਆ। ਮਹਾਰਾਜ ਕਹਿੰਦੇ ਉਹ ਗੁਰੂ ਛੁਪਾਉਂਦੇ ਆਪਣਾ, ਹੇ ਵਾਹਿਗੁਰੂ ਜੀ ਉਹਨਾਂ ਅਜਿਹੇ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਨਾ ਆਪਾਂ ਨੂੰ ਵੀ ਸਿਖਾਉਂਦੇ, ਇਹ ਪਰਮੇਸ਼ਰ ਜੀ ਇਹ ਜਿਹੜੇ ਬੰਦੇ ਆ ਨਾ, ਉਹਨਾਂ ਦਾ ਦਰਸ਼ਨ ਮੈਨੂੰ ਨਾ ਕਰਾਇਓ, ਕਿਰਪਾ ਕਰਿਓ। ਉਹ ਪਾਪੀਆਂ ਦਾ ਦਰਸ਼ਨ ਮਾੜਾ ਹੀ ਆ, ਉਹਨਾਂ ਬੁਰਿਆਂ ਦਾ ਪਾਪਿਸਟ ਹੁੰਦਾ, ਜਿਹੜਾ ਪਾਪ ਹੀ ਇਸ਼ਟ ਦੇਵ ਆ ਉਹਨਾਂ ਦਾ ਤਾਂ, ਅਤੇ ਉਹ ਬੜੇ ਹਥਿਆਰੇ ਆ, ਸਾਰਿਆਂ ਨੂੰ ਮਾਰਨ ਵਾਲੇ ਆ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਉਹ ਹੈ ਘਰ ਘਰ ਫਿਰ ਹੈ ਕਸੁੱਧ ਮਨ, ਜਿਉਂ ਧਰਕਟ ਨਾਰੀ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਜੋ ਕੁਸ਼ੁੱਧ ਹੁੰਦੇ ਨੇ ਅਪਵਿੱਤਰ ਮਨਾਂ ਵਾਲੇ ਜੂਨੀਆਂ ਰੂਪੀ ਘਰ ਘਰ 'ਚ ਫਿਰਦੇ ਆ, ਜਿਵੇਂ ਧੜੇਲ ਔਰਤ ਘਰ ਘਰ ਫਿਰਦੀ ਆ। ਸੋ ਇਸ ਪ੍ਰਕਾਰ ਧੜੇਲ ਉਹਨੂੰ ਕਹਿੰਦੇ ਜੋ ਪਤੀ ਦੇ ਧਰ ਤੋਂ ਭਾਵ ਆਸਰੇ ਤੋਂ ਕੱਟੀ ਹੋਵੇ, ਥਾਂ 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 ਭਟਕਣ ਵਾਲੀ। ਜਿਸ ਤਰ੍ਹਾਂ ਪਤੀ ਦੀ ਧਰਕਟ ਧਰਕਾਰੀ ਫਟਕਾਰੀ ਹੋਈ ਔਰਤ ਫਿਰਦੀ, ਕਹਿੰਦੇ ਉਹ ਗੁਰੂ ਦੇ ਫਟਕਾਰੇ ਹੋਏ ਥਾਂ ਥਾਂ ਦੇ, ਜਿਵੇਂ ਸੱਤੇ ਬਲਵੰਡੇ ਹੁਣੀ ਫਿਰ ਫਿਰਦੇ ਸੀ ਜੋ ਸਰਾਪ 'ਤੇ ਸੀ, ਮੁੜ ਕੇ ਤਾਂ ਫਿਰ ਇੱਥੇ ਹੀ ਆ ਕੇ ਬਖਸ਼ਾਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਘਰ ਘਰ ਫਿਰਦੇ ਨੇ, ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ। ਜੋ ਵਡਭਾਗੀ ਪੁਰਸ਼ ਆ ਸਤਸੰਗ 'ਚ ਮਿਲੇ ਨੇ, ਮੁਖੀ ਗੁਰਾਂ ਨੇ ਉਹਨਾਂ ਦੀ ਬੁੱਧੀ ਸਵਾਰੀ ਆ ਪਹਿਲਾਂ। ਹੇ ਹਰੀ ਪਰਮੇਸ਼ਰ, ਦਇਆ ਕਰਕੇ ਤਰਸ ਕਰਕੇ ਸਤਿਗੁਰਾਂ ਨਾਲ ਮਿਲਣਾ ਕਰੋ, ਮੈਂ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ। ਗੁਰੂ ਘਰ ਨੂੰ ਤੁਰਨ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਅਸੀਂ ਹੁਣ ਉੱਥੇ ਕਰਨ ਕੀ ਚੱਲੇ ਹਾਂ, ਕਾਹਦੇ ਲਈ ਜਾਈਦਾ ਭਲਾ ਨਹੀਂ ਗੁਰੂ ਘਰ 'ਚ। ਮਨੁੱਖਾ ਜਾਣੋ ਸਵਾਰਨ ਲਈ, ਕੁਛ ਲੈਣ ਲਈ, ਸ਼ੁੱਧ ਹੋਣ ਲਈ, ਸੇਵਾ ਕਰਨ ਲਈ, ਸ਼ਬਦ ਸੁਣਨ ਲਈ, ਸ਼ਬਦ ਦੀ ਵਿਚਾਰ ਕੀਰਤਨ ਸੁਣਨ ਚੱਲੇ ਹਾਂ। ਪਹਿਲਾਂ ਮਿਥਲੋ ਵੀ ਉੱਥੇ ਜਾ ਕੇ ਬੋਲਣਾ ਨਹੀਂ, ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਵੱਲ ਦੇਖਣਾ ਨਹੀਂ, ਆਪਣਾ ਚੁੱਪ ਕਰਕੇ ਜਿਹੜਾ ਉਪਦੇਸ਼ ਮਿਲਣਾ ਉਹ ਕਮਾ ਕੇ ਲਿਆਉਣਾ, ਸਿਮਰਨ ਕਰਨਾ, ਜੀਵਨ ਨੂੰ ਸੁਧਾਰਨਾ ਆਪਣੇ ਨੂੰ, ਅਤੇ ਬੱਚਿਆਂ ਨੂੰ ਵੀ ਗਾਹਾਂ ਸਿੱਖਿਆ ਦੇਣੀ। ਸਲੋਕ ਮਹੱਲਾ ਤੀਜਾ, ਗੁਰਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਦੇਖੋ, ਸਤਿਗੁਰਾਂ ਦੀ ਸੇਵਾ ਕਰਨ ਨਾਲ ਸੁੱਖ ਪੈਦਾ ਹੁੰਦਾ। ਜਿਹੜੇ ਅੱਜ ਕੱਲ੍ਹ ਦੁਖੀ ਹੈ ਲੋਕ, ਉਹ ਸਤਿਗੁਰ ਦੀ ਸੇਵਾ ਨਹੀਂ ਕਰਦੇ। ਜਿਹੜਾ ਸਤਿਗੁਰ ਦੀ ਭਾਈ ਸੇਵਾ ਕਰੂਗਾ, ਮਹਾਰਾਜ ਕਹਿੰਦੇ ਉਹ ਸੁਖੀ ਹੋ ਜੂ। ਜਿਹੜੇ ਜੀਵ ਨੇਮ ਦੇ ਨਾਲ ਗੁਰਾਂ ਦੀ ਸੇਵਾ ਕਰਦੇ ਆ, ਉਹਨੂੰ ਫਿਰ ਆ ਕੇ ਦੁੱਖ ਨਹੀਂ ਲੱਗਦਾ। ਨਿਯਮ ਨਾਲ ਸੇਵਾ ਕਰੋ, ਇਹ ਨਹੀਂ ਹੁੰਦਾ ਵੀ 6 ਮਹੀਨੇ ਤਾਂ ਜਾਣਾ ਨਹੀਂ, ਜੇ ਗਏ ਫਿਰ ਇੱਕ ਦਿਨ ਦੱਬ ਕੇ ਸੇਵਾ ਕੀਤੀ ਫਿਰ ਮੁੜ ਕੇ ਗਏ ਨਹੀਂ। ਮਹਾਰਾਜ ਕਹਿੰਦੇ ਨਿਯਮ ਨਾਲ ਸੇਵਾ ਕਰੋ, ਰੋਜ਼ ਕੋਈ ਨਾ ਕੋਈ ਸੇਵਾ ਲਾਓ। ਵੀ ਅਸੀਂ ਰੋਜ਼ ਐਂ ਜਾਂਦੇ ਮੱਥਾ ਟੇਕਣਾ, 2 ਮਿੰਟ ਚੌਰ ਕਰਨਾ, ਜਾਂ ਆਉਂਦੇ ਹੋਏ ਜਾਂ ਆ ਕੇ ਸੁਖਾਸਣ ਵੇਲੇ ਜਾਇਆ ਕਰੋ, ਜਾਂ ਸਵੇਰੇ ਸਵੇਰੇ ਪ੍ਰਕਾਸ਼ ਵੇਲੇ ਜਾਓ। ਉਦੋਂ ਭਾਈ ਸਾਹਿਬ ਜੀ ਇਕੱਲੇ ਹੀ ਹੁੰਦੇ ਵਿਚਾਰੇ ਕਈ ਗੁਰਦੁਆਰਿਆਂ 'ਚ, ਉਹਨਾਂ ਨਾਲ ਹੈਲਪ ਨਹੀਂ ਕਰਨੀ, ਉਹ ਸੇਵਾ ਕਰਨੀ ਉਹਨਾਂ ਨਾਲ ਮਿਲ ਕੇ, ਲਓ ਜੀ ਮੈਂ ਚੌਰ ਕਰਦਾ, ਤੁਸੀਂ ਆਹ ਕਰੋ, ਮੈਂ ਆਹ ਰੁਮਾਲੇ ਪੁਰਾਣੇ ਮੈਨੂੰ ਦਿਓ ਜੀ, ਮੈਂ ਧੋ ਕੇ ਲਿਆਵਾਂ, ਪ੍ਰੈਸ ਕਰਕੇ ਲਿਆਵਾਂ ਜੀ। ਆਹ ਪੀੜੇ ਦੀ ਨਮਾਰ ਕਈ ਥਾਈਂ ਇੰਨੀ ਗੰਦੀ ਹੈ। ਉਹ ਇੱਕ ਸਿੰਘ ਨੇ ਦੱਸਿਆ ਅਮਰੀਕਾ ਦੇ ਵਿੱਚ ਉੱਧਰ ਪਰਲੇ ਪਾਸੇ ਨਿਊਯਾਰਕ ਵੱਲ, ਹਾਂ ਕਹਿੰਦੇ ਇੱਕ ਘਰ ਦੇ ਗੁਰੂ ਘਰ ਦੇ, ਕਹਿੰਦਾ ਪੀੜੇ ਦੇਖੇ ਉੱਤੇ ਚਿੱਟਾ ਕੱਪੜਾ, ਇਹ ਥੱਲਿਓਂ ਦੇਖਿਆ ਇੰਨੇ ਗੰਦੇ ਨਮਾਰ, ਕਹਿੰਦਾ ਫਿਰ ਮਸ਼ੀਨ ਲਿਆ ਕੇ ਨਵੀਂ ਫਿਰ ਧੋਤੇ ਫਿਰ ਲਿਸ਼ਕਾਏ ਫਿਰ ਇੰਡੀਆ ਤੋਂ ਹੋਰ ਮੰਗਾਈ। ਉਹ ਕਹਿਣ ਤੋਂ ਭਾਵ ਹੈ ਕਿ ਉਹ ਇਕੱਲੇ ਭਾਈ ਜੀ ਉੱਤੇ ਤਾਂ ਨਹੀਂ ਸਾਰਾ ਕੁਛ ਛੱਡਣਾ। ਇਸ ਕਰਕੇ ਸਾਰੇ ਜਾਣੇ ਗੁਰੂ ਘਰ ਦੀ ਜੇ ਸੇਵਾ ਵਿੱਚ ਲੱਗੀਏ, ਸੱਚੇ ਮਨੋਂ ਸੇਵਾ ਕਰੀਏ, ਮਹਾਰਾਜ ਕਹਿੰਦੇ ਫਿਰ ਕਿਰਪਾ ਹੁੰਦੀ ਹੈ, ਫਿਰ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਆ ਕੇ। ਜੰਮਣ ਮਰਨਾ ਮਿਟ ਗਿਆ ਕਾਲ ਕਾ ਕਿਛ ਨਾ ਬਸਾਏ। ਉਹਦਾ ਜੰਮਣਾ ਮਰਨਾ ਦੂਰ ਹੋ ਗਿਆ ਅਤੇ ਉਹਦੇ ਉੱਤੇ ਤਾਂ ਕਾਲ ਦਾ ਕੋਈ ਵੱਸ ਹੀ ਨਹੀਂ ਚੱਲਦਾ, ਮੌਤ ਨਹੀਂ ਉਹਦੇ ਨੇੜੇ ਆਉਂਦੀ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ, ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਪਾਏ। ਉਹਦਾ ਮਨ ਹਰੀ ਦੇ ਨਾਲ ਰਵ ਰਿਹਾ ਤੋਂ ਭਾਵ ਮਿਲ ਰਿਹਾ, ਇਸੇ ਕਰਕੇ ਉਹ ਸੱਚੇ ਵਿੱਚ ਅਭੇਦ ਹੋ ਰਿਹਾ। ਭਾਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਣਾ, ਜਿਹੜੇ ਜੀਵ ਸਤਿਗੁਰਾਂ ਦੀ ਭਾਏ ਹੁੰਦੀ ਆਗਿਆ 'ਚ ਚੱਲਦੇ ਨੇ। ਮਹੱਲਾ ਤੀਜਾ, ਬਿਨ ਸ਼ਬਦ ਸੁੱਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ। ਸ਼ਬਦ ਤੋਂ ਭਾਵ ਗੁਰ ਸ਼ਬਦ ਤੋਂ ਬਿਨਾਂ ਮਨ ਸ਼ੁੱਧ ਨਹੀਂ ਹੁੰਦਾ, ਚਾਹੇ ਜਿੰਨਾ ਮਰਜ਼ੀ ਕਰਮਾਂ ਰੂਪੀ ਸਾਧਨਾ ਰੂਪੀ ਸ਼ਿੰਗਾਰ ਕਰ ਲੈ। ਫਿਰ ਕੀ ਸਾਰ ਨਾ ਜਾਣਈ ਦੂਜੈ ਭਾਏ ਪਿਆਰ, ਸਾਕ ਸੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ। 652 ਅੰਗ ਤੇ ਫਰਮਾਉਂਦੇ ਜਿਹੜੀ ਇਸਤਰੀ ਆਪਣੇ ਪਤੀ ਪਰਮਾਤਮਾ ਦੀ ਸਾਰ ਨਹੀਂ ਜਾਣਦੀ ਤੇ ਦਵੈਸ਼ ਭਾਅ ਦੇ ਵਿੱਚ ਪ੍ਰੇਮ ਕਰਦੀ ਹੈ, ਉਹ ਇਸਤਰੀ ਕਸੁੱਧ ਅਤੇ ਕੀ ਹੈ, ਕਸੁੱਧ ਕਿਹਨੂੰ ਕਹਿੰਦੇ, ਅਪਵਿੱਤਰ ਹੈ, ਅਤੇ ਉਹ ਇਸਤਰੀ ਖੋਟੇ ਲੱਛਣਾਂ ਵਾਲੀ ਹੈ, ਸ਼ੁਭ ਗੁਣਾਂ ਰੂਪੀ ਕੁਲ ਦੇ ਖੈ ਹੁੰਦਾ ਨਾਸ ਕਰਨ ਵਾਲੀ। ਮਹਾਰਾਜ ਕਹਿੰਦੇ ਇਸਤਰੀਆਂ ਵਿੱਚੋਂ ਉਹ ਕੁਨਾਰ ਖੋਟੀ ਇਸਤਰੀ ਹੈ। ਸੋ ਕਈ ਕਹਿੰਦੇ ਨਾਰੀ ਵਿੱਚ ਕੁਨਾਰ ਬੋਲੋ, ਨਾਰੀ ਕੁਝ ਅਰਥ ਤਾਂ ਸਪਸ਼ਟ ਹੋ ਹੀ ਜਾਣਾ, ਬਿੰਦੀ ਵੱਧ ਲਾਏਗਾ ਫਿਰ ਲੇਖਾ ਵੀ ਦੇਣਾ ਪੈਣਾ, ਇਸ ਕਰਕੇ ਨਾਰੀ ਵਿੱਚ ਕੁਨਾਰ ਹੀ ਠੀਕ ਹੈ। ਬਾਹਲੀ ਸਿਆਣਪ ਕਾਹਨੂੰ ਦਿਖਾਉਣੀ ਆ ਆਪਣੀ, ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ। ਵਾਹਿਗੁਰੂ ਵਾਹਿਗੁਰੂ ਹੇ ਹਰ ਹਰ ਤੂੰ ਆਪਣੀ ਕਿਰਪਾ ਕਰ, ਤਾਂ ਕਿ ਮੈਂ ਆਪਣੇ ਮੂੰਹ ਤੋਂ ਹਰ ਨਾਮ ਰੂਪੀ ਬਹਿਣੀ ਹੁੰਦਾ ਬਾਣੀ ਨੂੰ ਬੋਲਾਂ, ਬਚਨਾਂ ਨੂੰ ਬੋਲਾਂ। ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ। ਹਰੀ ਨਾਮ ਨੂੰ ਧਿਆਉਣਾ ਕਰਾਂ, ਹਰੀ ਨਾਮ ਨੂੰ ਉਚਾਰਨਾ ਕਰਾਂ, ਹਰੀ ਦੀ ਪ੍ਰਾਪਤੀ ਰੂਪ ਲਾਭ ਨੂੰ ਲੈਣਾ ਕਰਾਂ। ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਾਂ ਕੁਰਬੈਣੀ। ਜਿਹੜੇ ਜੀਵ ਰਾਤ ਦੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਨਾ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ। ਮਹਾਰਾਜ ਪਹਿਲਾਂ ਵੀ ਕਿਹਾ ਜਿਹੜੇ ਸੇਵਾ ਕਰਦੇ ਆ ਨਾ ਉਹਨਾਂ ਤੋਂ ਕੁਰਬਾਨ ਜਾਵਾਂ। ਨਾਨਕ ਹਾਂ ਬਲਿਹਾਰੀ ਤਿਨਕੋ ਜੋ ਚੱਲਣ ਸਤਿਗੁਰ ਭਾਏ, ਜੇ ਆਗਿਆ ਚੱਲਦੇ ਆ ਉਹਨਾਂ ਤੋਂ ਬਲਿਹਾਰ ਜਾਵਾਂ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਾਨ ਦੇਖਾਂ ਨੈਣੀ। ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰ ਨੂੰ ਆਰਾਧਿਆ, ਉਹਨਾਂ ਜਨਾਂ ਦੇ ਦਰਸ਼ਨ ਨੂੰ ਮੈਂ ਨੈਣੀ ਅੱਖਾਂ ਨਾਲ ਦੇਖਾਂ, ਦੇਖਦਾ ਹੇ ਮਹਾਰਾਜ ਉਹਨਾਂ ਦੇ ਦਰਸ਼ਨ ਕਰਾ ਦਿਓ ਜਿਹੜਾ ਤੁਹਾਡਾ ਨਾਮ ਜਪਦੇ ਨੇ, ਆਰਾਧਦੇ ਨੇ, ਭਾਣੇ ਚੱਲਦੇ ਨੇ, ਸੇਵਾ ਕਰਦੇ ਨੇ। ਆਉਂ ਵਾਰਿਆ ਆਪਣੇ ਗੁਰੂ ਕਹੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਸੈਣੀ ਹੁੰਦਾ ਸਾਥੀ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਗੁਰਾਂ ਨੇ ਮੇਰਾ ਸਾਥੀ ਜੋ ਹਰੀ ਸੱਜਣ ਆ ਉਹ ਨਾਲ ਮਿਲਿਆ।